ਤੇ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਹਿਰਦੇ 'ਚ ਵਸਣੀ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਅੱਜ ਬਿਹਾਰ ਵਿੱਚ ਜਾ ਰਹੇ ਨੇ, ਜਿਹਨੂੰ ਅੱਜ ਕੱਲ੍ਹ ਬਿਹਾਰ ਕਹਿੰਦੇ। ਜਾਂਦੇ ਜਾਂਦੇ ਮਰਦਾਨੇ ਨੇ ਇੱਕ ਸਵਾਲ ਕਰਤਾ, ਕਹਿਣ ਲੱਗੇ ਪਾਤਸ਼ਾਹ ਜਦ ਤੋਂ ਆਪਾਂ ਘਰਾਂ ਚੱਲੇ, ਜਦ ਤੋਂ ਮੈਂ ਤੁਹਾਡਾ ਮਿੱਤਰ ਬਣਿਆ, ਮੈਂ ਤਾਂ ਪਹਿਲੀ ਦੀ ਗੱਲ ਕਰਾਂ, ਮੈਂ ਤੁਹਾਡੇ ਮੂੰਹੋਂ ਨਾਮ 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 ਸੁਣੀ ਜਾਂਦਾ, ਹੋਰ ਤਾਂ ਤੁਸੀਂ ਕੋਈ ਗੱਲ ਘੱਟ ਕਰਦੇ ਹੋ, ਨਾਮ ਦੀ ਗੱਲ ਕਰਦੇ। ਵੀ ਇਹ ਸੰਸਾਰ ਫਿਰ ਨਾਮ ਨੂੰ ਕਿਉਂ ਨਹੀਂ ਮੰਨਦਾ, ਕਿਉਂ ਨਹੀਂ ਜਪਦਾ? ਜਦ ਦਿਨ ਰਾਤ ਨਾਮ ਹੁੰਦਾ, ਲਾਊਡ ਸਪੀਕਰ ਇੱਥੇ ਲੱਗੇ ਹੋਏ ਨੇ, ਨਾਮ ਏ ਨਾਮ ਆਏਗਾ। ਸਾਰੇ ਗੁਰੂ ਗ੍ਰੰਥ ਸਾਹਿਬ ਸੁਖਮਨੀ ਸਾਹਿਬ ਪੜ੍ਹ ਲਓ, ਨਾਮ ਏ ਨਾਮ ਆਏਗਾ। ਵੀ ਫਿਰ ਵਜ੍ਹਾ ਕੀ ਹੈ ਕਿ ਕਿਉਂ ਨਹੀਂ ਮਨੁੱਖ ਦਾ ਮਨ ਮੁੜਦਾ ਨਾਮ ਵੱਲ? ਮਹਾਰਾਜ ਕਹਿੰਦੇ ਮਰਦਾਨਿਆ, ਇਹ ਕੀਮਤੀ ਚੀਜ਼ਾਂ ਦੀ ਕਦਰ ਕਦਰਦਾਨਾਂ ਤੋਂ ਬਿਨਾਂ ਨਹੀਂ ਪਿਆ ਕਰਦੇ, ਇਹ ਮਨੁੱਖ ਨੂੰ ਪਤਾ ਨਹੀਂ ਹੈ। ਕਹਿੰਦੇ ਮਹਾਰਾਜ ਤੁਸੀਂ ਦੱਸਦੇ ਤਾਂ ਇੰਨਾ, ਕਹਿੰਦੇ ਦੱਸਦੇ ਹਾਂ, ਇਹ ਵਿਸ਼ਵਾਸ ਨਹੀਂ ਕਰਦਾ ਇਸ ਗੱਲ ਦੇ ਉੱਤੇ। ਆਪਣੇ ਮਨ ਦੇ ਇਹਨੇ ਅੱਟੇ ਸੱਟੇ ਜੋੜੇ ਹੋਏ ਨੇ, ਮੇਜ਼ਰਮੈਂਟ ਇਹਦੇ ਅੰਦਰ ਲੱਗੀ ਹੋਈ ਹੈ। ਇਹ ਨਾਮ ਦੇ ਨਾਲੋਂ ਵਾਸ਼ਨਾ ਦੀ ਜ਼ਿਆਦਾ ਸਮਝਦਾ ਕੀਮਤ, ਵਿਸ਼ੇ ਵਿਕਾਰਾਂ ਦੀ ਜ਼ਿਆਦਾ ਕੀਮਤ ਸਮਝ, ਭੋਗਾਂ ਦੀ ਜ਼ਿਆਦਾ ਕੀਮਤ ਸਮਝਦਾ, ਨਾਮ ਦੇ ਰਸ ਨੂੰ ਨਹੀਂ ਜਾਣਦਾ। ਵੀ ਨਾਮ ਦਾ ਰਸ ਤਾਂ ਸੁਪਰੀਮ ਰਸ ਹੁੰਦਾ, ਇੱਕ ਵਾਰੀ ਆ ਜਾਵੇ ਕਿਸੇ ਰਸ ਦੀ ਲੋੜ ਨਹੀਂ ਰਹਿੰਦੀ, ਇਹਨੂੰ ਪਤਾ ਨਹੀਂ ਲੱਗਦਾ। ਕਹਿੰਦੇ ਮਹਾਰਾਜ ਤੁਸੀਂ ਦੱਸਦੇ ਕਿਉਂ, ਇੰਨਾ ਤੁਸੀਂ ਦੱਸਦੇ ਹਾਂ। ਮਹਾਰਾਜ ਚੁੱਪ ਕਰ ਗਏ, ਵੀ ਇੱਕੋ ਗੱਲ ਦੀ ਅੜੀ ਪੈ ਗਿਆ। ਅਸੀਂ ਕਹੀ ਜਾਂਦੇ ਹਾਂ ਵੀ ਨਹੀਂ, ਸੰਸਾਰ ਨੂੰ ਪਤਾ ਲੱਗਦਾ। ਕਹਿੰਦੇ ਮਹਾਰਾਜ ਪੜ੍ਹੇ ਲਿਖਿਆ ਨਾਲ ਤੁਹਾਡਾ ਕੰਟੈਕਟ ਹੁੰਦਾ, ਵੱਡੇ ਵੱਡਿਆਂ ਨਾਲ ਹੁੰਦਾ। ਮੈਂ ਦੇਖਦਾ
ਜਾਤਾਂ ਸਾਰੇ ਝੂੰਮਦੇ ਨੇ, ਉਸ ਤੋਂ ਬਾਅਦ ਫਿਰ ਕਹਿੰਦੇ ਉੱਥੇ ਦੀ ਉੱਥੇ ਮੇਰਾ ਜਾਣਾ। ਇਹ ਇੰਨੀ ਕੀਮਤੀ ਚੀਜ਼ ਨਾਮ ਹੈ, ਤੁਸੀਂ ਇਹ ਕਹਿੰਦੇ ਹੋ ਵੀ ਇਹਦਾ ਕੋਈ ਮੁੱਲ ਹੀ ਨਹੀਂ ਪਾ ਸਕਦਾ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣਦਾ। ਫਿਰ ਵਜ੍ਹਾ ਕੀ ਹੈ ਵੀ ਇਹ ਆਦਮੀ ਦੇ ਮਨ ਵਿੱਚ ਕਿਉਂ ਨਹੀਂ ਵਸ ਪਾਉਂਦਾ? ਕਹਿੰਦੇ ਮਰਦਾਨਿਆ, ਤੈਨੂੰ ਪ੍ਰੈਕਟੀਕਲ ਸਮਝਾਵਾਂਗੇ। ਐਂ ਤਾਂ ਅਸੀਂ ਉਹੀ ਗੱਲ ਕਹੀ ਜਾਂਦੇ ਹਾਂ, ਤੂੰ ਫਿਰ ਉਹੀ ਸਵਾਲ ਕਰ ਦਿੰਦਾ। ਮੈਂ ਤੈਨੂੰ ਕਹਿਦਾ ਦਿੱਤਾ ਵੀ ਮਨੁੱਖ ਦਾ ਮਨ ਜਿਹੜਾ ਹੈ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੋ ਰਿਹਾ, ਇਹਨੂੰ ਹੋਰ ਚੀਜ਼ਾਂ ਚਾਹੀਦੀਆਂ। ਅਤੇ ਜਿਹਨੂੰ ਨਾਮ ਦੀ ਮਹਿਮਾ ਦਾ ਪਤਾ ਲੱਗ ਗਿਆ, ਉਹਦਾ ਐਟੀਟਿਊਡ ਔਫ ਮਾਇੰਡ ਟੋਟਲੀ ਬਦਲ ਜਾਂਦਾ। ਉਹ ਨਾਮ ਰਹਿ ਜਾਵੇ ਉਹਦੇ ਪੱਲੇ, ਬਾਕੀ ਸਾਰਾ ਸੰਸਾਰ ਖੁੱਸ ਜਾਵੇ, ਉਹ ਕਹਿੰਦਾ ਮੈਂ ਤਾਂ ਬਾਦਸ਼ਾਹ ਰਾਜਾ ਸ਼ੈਲੀ ਸ੍ਰਿਸ਼ਟਕਾ ਹਰ ਨਾਮ ਮਨ ਬਸਤਾ ਟੁੱਟੀ ਚੌਂਪੜੀ ਚੀਰ ਸਭ ਛੰਨਾ, ਟੁੱਟੀ ਹੋਈ ਚੌਂਪੜੀ ਚ ਰਹਿੰਦਾ ਕੱਪੜੇ ਪਾਟੇ ਹੋਏ, ਜਾਤ ਨਾ ਪਤ ਨਾ ਆਦਰ ਉਹ ਰਿਆਨ ਪਰਮੰਨਾ, ਮਿੱਤਰ ਨਾ ਇਸ ਧਨ ਰੂਪ ਵੀ ਕੋਈ ਸਾਥ ਨਾ ਸਕ, ਔਰ ਵਰਸ ਸਰਕਮਸਤਾ ਸਕਦੇ ਸਾਰੇ। ਜੇ ਨਾਮ ਦੇ ਨਾਲ ਉਹਦਾ ਮਨ ਰੰਗਿਆ ਪਿਆ, ਕਹਿੰਦੇ ਉਹਦੀ ਵਸਤਾ ਕੀ ਹੁੰਦੀ ਹੈ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ ਭਿੱਜਿਆ ਪਿਆ, ਮਨ ਨਾਮ ਦੇ ਰੰਗ ਨਾਲ ਧਿਆਨ ਨਾਲ ਸ੍ਰਿਸ਼ਟੀ ਦਾ ਬਾਦਸ਼ਾਹ, ਜਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਪਰ ਇਹ ਸੰਸਾਰ ਨਹੀਂ ਜਾਣਦਾ, ਇਹਨੂੰ ਪਤਾ ਨਹੀਂ ਹੈ ਕਿ ਸਾਈਂ ਦੇ ਨਾਮ ਦੀ ਕਿੰਨੀ ਕੀਮਤ ਹੈ। ਬਹੁਤ ਸ਼ਸਤਰ, ਬਹੁਤ ਸਿਮਰਤੀ, ਵੇਖੇ ਸਰਵ ਨੰਡੋਰ ਪੂਜ ਸੁਨਾਈ ਹਰ ਹਰੇ, ਨਾਨਕ ਨਾਮ
ਸਾਹਿਬ ਦਾ ਨਾਮ ਸਾਹਿਬ ਦਾ
संसार अज तक नहीं पैदा होया जिहड़ा नाम की कीमत दस दे। जिन्हां भार मथाए इसे नानक हरनाम मानते जिन्हां के मत्थे भार बन गए वो इस प्यार दे विच जिउंदे ने। कहिंदे ऐ मरगानिया संसार माया के प्यार जिउंदा, विषय विकारां दे प्यार जिउंदा, वासना के प्यार जिउंदा, संबंधियां दे प्यार विच जिउंदा, नामदारी उहनूं पता है, इस करके कदर नहीं पाते। महाराज कहते तुसीं समझाउंदे आ इहनां ऐ फिर ओही गल करदे भाई कदर ही नहीं है, इन्हों गल समझने की कोशिश नहीं करते। असी दिन रात तुरे फिरते हैं, बहानू भी प्रचार होना, 500 साल तो नाम 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 नानक के करके नाम नाम की बात चल रही है। ये क्यों नहीं सारे नाम जप रहे? क्योंकि गुरु के बचन के उत्ते विश्वास नहीं है, तो नाम की कदर नहीं। जे तको तकी भी विश्वास कर लिए तो अंदर नहीं आती एप्रीशिएशन, जब तक अंदर नहीं आती उन्हें चर गल नहीं आती। जिन्हें अंदर आती है उन्होंने सब कुछ नाम, उन्होंने एटीट्यूड ऑफ माइंड है इस तरह का है। ਇੱਟਾਂ ਦੀ ਥਾਂ ਤੇ ਹੋਰ ਕਿਸੇ ਚੀਜ਼ ਦੀ ਥਾਂ ਤੇ ਲੱਕੜੀਆਂ ਦੀ ਥਾਂ ਤੇ ਮੋਤੀਆਂ ਦੇ ਨਾਲ ਚੁਣਾਈ ਹੋਈ ਹੋਵੇ ਤੇ ਰਤਨ ਜਿਹੜੇ ਏਦੋਂ ਵੀ ਜ਼ਿਆਦਾ ਕੀਮਤੀ ਨੇ ਉਹ ਥਾਂ ਥਾਂ ਤੇ ਜੜੇ ਲਿਸ਼ਕਾਂ ਮਾਰਦੇ ਕਸਤੂਰ ਕੰਗੂ ਅਗਰ ਚੰਦਨ, ਇਹਨਾਂ ਦਾ ਲੇਪਣ ਹੋਇਆ ਹੋਵੇ, ਪਲਸਤਰ ਹੋਇਆ ਹੋਵੇ, ਜਿਵੇਂ ਸੀਮੈਂਟ ਦਾ ਹੋਇਆ। ਲੀਪ ਆਵੇ ਚੌ, ਇਹਨਾਂ ਦਾ ਸੁਗੰਧੀਆਂ ਦਾ, ਜਦੋਂ ਸੁਗੰਧੀ ਆਉਂਦੀ ਹੈ ਫਿਰ ਮਨ ਵਿੱਚ ਬੜਾ ਚੌ ਆਵੇ। ਕਹਿੰਦੇ ਇਹ ਹੋਏਗਾ ਕਿ ਮਨ ਦਾ ਰੁੱਖ ਹੈ, ਜਿਹੜੀ ਚੀਜ਼ ਨੂੰ ਦੇਖੂ ਉਹਦੇ ਵੱਲ ਨੂੰ ਇਹ ਜਾਂਦਾ ਹੈ। ਬਿਰਤੀ ਦਾ ਸਵਾ ਹੈ ਸਾਧਨ, ਮਨੁੱਖ ਦੇਖਿਆ ਹੁੰਦਾ ਕੀ ਹੈ, ਇੰਨੀ ਸਪੀਡ ਦੇ ਨਾਲ ਸਾਡੇ ਅੰਦਰ ਇਲੈਕਟ੍ਰਿਕ ਕਰੰਟ ਹੈ, ਉਹ ਅੱਖਾਂ ਦੇ ਰਾਹੀਂ ਬਹੁਤ ਫੁਰਤੀ ਦੇ ਨਾਲ ਨਿਕਲਦੀ ਹੈ, ਚਾਹੇ ਇੱਕ ਮੀਲ 'ਤੇ ਹੋਵੇ, ਚਾਹੇ ਤਾਰੇ ਨੇ ਕਰੋੜ ਮੀਲ 'ਤੇ। ਇੱਕਦਮ ਦੇਖ ਕੇ ਉਹਦੇ ਦੁਆਲੇ ਘੁੰਮ ਕੇ ਅੰਦਾਜ਼ਾ ਲਾ ਕੇ ਦੱਸ ਦਿਓ ਵੀ ਆਹ ਤਾਰਾ ਹੈ, ਮਨੁੱਖ ਹੈ, ਗੱਡੀ ਹੈ, ਕਾਰ ਹੈ, ਸੱਪ ਹੈ। ਉਹਨੇ ਆਪਣਾ ਕੰਮ ਕਰਨਾ ਹੀ ਕਰਨਾ, ਫਿਰ ਉਹਦੀ ਖੋਜ 'ਚ ਪੈਂਦੀ ਹੈ, ਵਿਸ਼ਲੇਸ਼ਣ 'ਚ ਪੈਂਦੀ ਆ ਵੀ ਆਹ ਸੱਪ ਹੈ, ਇਹ ਜਹਿਰੀਲਾ ਹੈ, ਨਾਗ ਹੈ, ਇਹ ਬਖਲਾਣਾ ਕਰੇਗਾ। ਮਹਾਰਾਜ ਕਹਿੰਦੇ ਜਿਹੜੇ ਮੋਤੀਆਂ ਦੇ ਮੰਦਰ ਜਾ ਦੇਖੂਗਾ ਉਹਦੇ ਫਿਰ ਐਨਾਲਾਈਜ਼ ਕਰੇਗਾ ਵੀ ਇੰਨੇ ਮੋਤੀ ਕਿੱਥੋਂ ਆ ਗਏ, ਕਿੱਥੋਂ ਕਮਾਈ ਕਰ ਲਈ, ਬੜੇ ਸੋਹਣੇ ਨੇ, ਤਾਂ ਕੋਈ ਚੋਰ ਨਾਲ ਕੰਧ ਦੇੜ ਕੇ ਲੈ ਜਾ, ਇਹਦੇ ਵਾਸਤੇ ਰੱਖੀਏ। ਕਹਿੰਦੇ ਇਹਦੇ ਵਿੱਚ ਪਿਆਰ ਹੋ ਗਏ, ਬੁਲਾਓ ਦੁਨੀਆ ਨੂੰ ਵੀ ਮੇਰੀ ਕੋਠੀ ਦੇਖੋ, ਮੇਰਾ ਮਹਿਲ ਦੇਖੋ, ਮੋਤੀਆਂ ਦਾ ਬਣਿਆ। ਕਹਿੰਦੇ ਨਾਮ ਭੁੱਲ ਜਾਣਾ, ਮਤ ਦੇਖ ਪੁੱਲਾਂ ਵਿਸਰੈ ਤੇਰੇ ਚਿਤਨਾਵ ਹੈ। ਦੂਸਰੀ ਪ੍ਰਾਪਤੀ ਦੁਨੀਆਂ ਦੀ ਵੱਡੀ ਤੇ ਵੱਡੀ, ਕਹਿੰਦੇ ਧਰਤੀ ਤਾਂ ਹੀਰੇ ਲਾਲ ਜੜਤੀ ਪਰਗ ਲਾਲ ਜੜ, ਧਰਤੀ ਜਿਹੜਾ ਪਾਰਕ ਹੈ ਉਹ ਹੀਰੇ ਤੇ ਲਾਲਾਂ ਨਾਲ ਜੁੜਿਆ ਹੋਇਆ ਹੋਵੇ, ਉਹਦੇ 'ਤੇ ਆਹ ਮਾਰਬਲ ਨਾ ਲਾਇਆ ਹੋਵੇ, ਚਿਲਮਿਲ ਚਿਲਮਿਲ ਕਰੇ, ਅਨੇਕ ਰੰਗ ਚਿਲਮਿਲ ਚਿਲਮਿਲ ਪ੍ਰਕਾਸ਼ ਦੇਣ ਆ ਕਰ, ਅਤੇ ਪਰਗ ਵੀ ਇਸੇ ਤਰ੍ਹਾਂ ਦੇ ਹੋਣ ਡੈਕੋਰੇਟਡ। ਮੋਹਣੀਆਂ ਮੁੱਖ ਮਣੀ ਸੋਏ, ਅਤੇ ਇਸਤਰੀਆਂ ਜਿਹੜੀਆਂ ਮਣੀਆਂ ਵਾਲੀਆਂ ਮੋਹਣੀਆਂ ਪਰਮਣੀ ਇਸਤਰੀਆਂ, ਜਿਨ੍ਹਾਂ ਦੇ ਮੱਥੇ ਦੇ ਉੱਤੇ ਮਣੀਆਂ ਲੱਗ ਕੇ ਉਹਨਾਂ ਦਾ ਰੂਪ 10-10 ਗੁਣਾ ਜ਼ਿਆਦਾ ਵੱਧ ਜਾਵੇ, ਕਰੇ ਰੰਗ ਪਸੰਦ, ਕਹਿੰਦੇ ਉਹਨਾਂ ਦੇ ਵਿੱਚ ਰਚਿਆ ਪਿਆ ਹੋਵੇ। ਮਤ ਦੇਖ ਪੁੱਲਾਂ ਵਿਸਰੈ, ਕਹਿੰਦੇ ਹੋਏਗਾ ਕਿ ਭੁੱਲ ਜਾਏਗਾ ਸਾਰੀ ਚੀਜ਼, ਬਿਰਤੀ ਉਸੇ ਗੱਲ 'ਚ ਅਟਕ ਜਾਏਗੀ, ਨਾਮ ਟੁੱਟ ਜਾਏਗਾ, ਤੇਰਾ ਚਿੱਤ ਨਾ ਆਵੇ, ਫਿਰ ਆ ਜਾਂਦੀ ਹੈ ਰਿੱਧੀ ਸਿੱਧੀ ਸ਼ਕਤੀਆਂ ਆ ਜਾਂਦੀਆਂ। ਸ਼ਕਤੀਆਂ ਜ਼ਿਆਦਾ ਆਉਂਦੀਆਂ ਨੇ, ਆਦਮੀ ਪੂਰੀ ਤਰ੍ਹਾਂ ਭੁੱਲਦਾ, ਕਿਉਂਕਿ ਉਹ ਉਹਨਾਂ ਦੇ ਰੂਪ ਹੁੰਦੇ ਨੇ। ਬਾਹਰਲੀ ਮਾਇਆ ਨੂੰ ਤਾਂ ਆਦਮੀ ਛੱਡ ਦਿੰਦਾ, ਵਿਚਾਰ ਨਾਲ ਛੱਡ ਦਿੰਦਾ ਵੀ ਆਹ ਸਰੀਰ ਕੀ ਨੇ, ਗੰਦ ਮੂਦ ਦੇ ਥੈਲੇ ਤੁਰੇ ਫਿਰਦੇ, ਇਹਨਾਂ 'ਚ ਕੁਛ ਨਹੀਂ, ਵਿਚਾਰ ਕੇ ਦੇਖ ਲਓ। ਵਿਸ਼ਟਾ ਅਸਤ ਰਖਤ ਪਰੇਟੇ ਜਾਨ ਸੁਪਰਲੇ ਰੱਖਿਓ ਗੁਮਾਨ, ਕਹਿੰਦੇ ਵਿਸ਼ਟਾ ਭੁਲੇਟਿਆ ਪਿਆ ਪਲਾਸਟਿਕ ਦੀ ਤਹਿਤ, ਮੈਲ ਵਲੇਟੀ ਪਈ ਆ, 3.5 ਕਰੋੜ ਰੋਮ ਆ ਜਿਹਨਾਂ 'ਚੋਂ ਹਰ ਵਕਤ ਮੈਲ ਨਿਕਲੇਗੀ, ਕਿਹੜੀ ਚੀਜ਼ ਪਵਿੱਤਰ ਹੈ? ਕਹਿੰਦੇ ਏਕ ਵਸਤ ਬੂਝੇ ਤਾਂ ਹੋਵੇਂ ਪਾਸ, ਬਿਨ ਬੂਝੇ ਤੂੰ ਸਦਾ ਨਾ ਪਾਸ, ਨਾ ਪਾਕ ਹੈ ਹਰ ਵਕਤ ਗੰਦ ਮਨ ਚੱਕੀ ਫਿਰਦਾ, ਐਸੇ ਨੂੰ ਡਿਊਟੀ ਕਹਿੰਦਾ। ਕਹਿੰਦੇ ਇਹਦੇ ਵਿੱਚ ਆ ਜਾਂਦਾ, ਲੇਕਿਨ ਇੱਥੋਂ ਛੱਡ ਜਾਏਗਾ, ਅੰਦਰਲੀ ਜੋ ਬਿਊਟੀ ਹੈ, ਸੁੰਦਰਤਾ ਹੈ, ਉਹ ਰਿੱਧੀ ਸਿੱਧੀ ਦੇ ਵਿੱਚ ਬਹੁਤ ਸੁੰਦਰਤਾ ਹੈ। ਮਹਾਰਾਜ ਜੀ ਦੱਸਦੇ ਸੀ, ਕਹਿੰਦੇ ਪਹਿਲਾਂ ਤਾਂ ਸਾਨੂੰ ਵਾਜਾਂ ਆਉਣ ਲੱਗੀਆਂ, ਫਿਰ ਕਹਿੰਦੇ ਰੂਪਮਾਨ ਹੋ ਕੇ ਆਉਣੀਆਂ ਸ਼ੁਰੂ ਹੋ ਗਈਆਂ ਵੀ ਮੇਰੇ 'ਚ ਇਹ ਸ਼ਕਤੀ ਹੈ, ਜੇ ਤੁਸੀਂ ਮੈਨੂੰ ਪ੍ਰਣਾ ਲਓ, ਅਪਣਾ ਲਓ, ਤਾਂ ਮੈਂ ਇੱਥੋਂ ਤੁਹਾਨੂੰ ਹੁਣ ਵੀ ਅਮਰੀਕਾ 'ਚ ਜਿਹੜੇ ਸ਼ਹਿਰ 'ਚ ਜੀ ਕਰਦਾ ਦੇਖ ਲਓ, ਵੀ ਪਤਾ ਲੱਗ ਜੂ ਫਲਾਣਾ ਬੰਦਾ ਆਹ ਕਰਦਾ, ਬਿਲਕੁਲ ਵਿਜ਼ਨ ਦੇ ਦੂੰ ਜਿਵੇਂ ਉੱਥੇ ਹੀ ਹੁੰਦੇ। ਕਹਿੰਦੇ ਐਂ ਆਦਤਾਂ ਮਾਰੀਆਂ, ਕੋਈ ਕਰੇ ਵੀ ਮੈਂ ਪ੍ਰੇਰਨਾ ਸ਼ਕਤੀਆਂ ਵੱਡੇ ਦੇ ਵੱਡੇ ਬਾਦਸ਼ਾਹ ਨੂੰ ਜਦ ਜੀ ਚਾਹੂਗਾ ਤੁਹਾਡੇ ਚਰਨਾਂ 'ਚ ਹਾਜ਼ਰ ਕਰਦਾ, ਕੋਈ ਕਹੇ ਮੈਂ ਅੰਤਰ ਜਾਣਦਾ ਹਰੇਕ ਦੇ ਗੱਲ ਦਿਲ ਦੀ ਜਾਣਦਾ, ਬੁੱਝ ਲਓ ਲੁਕੀਆਂ ਹੋਈਆਂ ਗੱਲਾਂ ਨੂੰ ਜਾਣਦੇ ਹੋ। ਕਹਿੰਦੇ ਸਾਡਾ ਤਾਂ ਨਿਸ਼ਾਨਾ ਹੋਰ ਸੀ, ਪਰਮੇਸ਼ਰ ਦਾ ਸੀ, ਉਰੇ ਉਰੇ ਹੈ ਹੀ ਨਹੀਂ ਸੀ, ਇਹ ਤਾਂ ਰਾਹ ਦੀ ਅਟਕ ਸੀ, ਵੈਰਾਗ ਸੀ ਹਰ ਦਰਜੇ ਦਾ। ਕਹਿੰਦੇ ਉਹਦੇ ਜ਼ੋਰ ਨਾਲ ਉਸਨੇ ਇਹਨੂੰ ਲੰਘ ਗਿਆ, ਅਤੇ ਕਹਿੰਦੇ ਛਲ ਚੁੱਟਾ ਬੜਾ। ਸੋ ਮਹਾਰਾਜ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ ਰਿੱਧਾ ਖਾਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਬੋਕਸ, ਲੋਕ ਫਿਰ ਬੜਾ ਸਤਿਕਾਰ ਕਰਦੇ ਆ, ਬੜੇ ਤੁਰੇ ਆਉਂਦੇ ਨੇ ਦਰਜਾ ਵਾਲੇ ਬੰਦੇ। ਫਿਰ ਹੋਏਗਾ ਕਿ ਜਿੰਨਿਆਂ ਨੂੰ ਜ਼ਿਆਦਾ ਮਿਲੂਗਾ ਓਨਾ ਹੀ ਪਰਮੇਸ਼ਰ ਚੱਲੇਗਾ, ਕਿਉਂ ਉਹਨਾਂ ਦੇ ਨਾਲ ਵਾਸਤਾ ਪੈਂਦਾ, ਵਾਹ ਪੈਂਦਾ। ਜਦ ਸੰਸਾਰ ਨਾਲ ਵਾਹ ਪਏਗਾ, ਸੰਸਾਰ ਦੇ ਦੁੱਖ ਸੁੱਖ ਆਪਣੇ ਅੰਦਰ ਆਉਣਗੇ, ਜਿੰਨਾ ਜ਼ਿਆਦਾ ਕਿਸੇ ਵੱਲ ਚੁਕਾਓ ਹੋਏਗਾ ਓਨਾ ਹੀ ਉਹਦਾ ਦੁੱਖ ਸੁੱਖ ਆਪਣੇ ਅੰਦਰ ਆਉਣਾ ਸ਼ੁਰੂ ਹੋ ਜਾਏਗਾ। ਦੁੱਖ ਸੁੱਖ ਦਾ ਉਹਦੇ ਕਰਮਾਂ ਦਾ ਫਲ ਮਿਲ ਗਿਆ, ਕਰਮ ਕੀਤੇ ਨੇ, ਦਰਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਤੀਜੇ ਅਵਰਨ, ਜੇ ਕਹੇ ਪਰਮਕਾਰ ਹੈ। ਮਹਾਰਾਜ ਕਹਿੰਦੇ ਜੈਸਾ ਵਿੱਚ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰਿਆ, ਦੇਤਾ ਹੈ ਜਿੰਨਾ ਤਾਂ ਸ਼ੁਭ ਇੱਛਾ ਤੇਰੇ ਕੋਲ ਕਰਦੇ, ਲੇਕਿਨ ਫਸਣਾ ਰਾਤ ਨੂੰ ਹੋ ਕੇ ਦਾਣਾ ਇਹਦੇ 'ਚ ਫਸ ਜਾਏਗਾ ਤਾਂ, ਕਿਉਂ ਲੋਕਾਂ ਦਾ ਤੇਰੇ ਕੋਲ ਆਉਣਾ ਜਾਣਾ ਬਣ ਜਾਣਾ। ਆਉਣਾ ਜਾਣਾ ਉਹ ਦੁਖੀ ਲੋਕ ਆਉਂਦੇ ਨੇ, ਦੁੱਖ ਲੈ ਕੇ ਲੱਦੇ ਹੋਏ ਆਉਂਦੇ ਨੇ, ਭਰੇ ਹੋਏ ਆਉਂਦੇ ਨੇ ਦੁੱਖਾਂ ਦੇ, ਦੁੱਖ ਤੇਰੇ ਕੋਲ ਛੱਡ ਜਾਣਗੇ, ਪਰੇਸ਼ਾਨੀਆਂ ਤੇਰੇ ਕੋਲ ਛੱਡ ਜਾਣਗੇ, ਮੁਸੀਬਤਾਂ ਤੇਰੇ ਕੋਲ ਛੱਡ ਜਾਣਗੇ। ਇਹ ਹੋਇਆ ਕਾਹਦੇ, ਹੋਰਾਂ ਕੋਲ ਕਿਉਂ ਨਹੀਂ ਜਾਂਦੇ? ਕਿਉਂਕਿ ਉੱਥੇ ਨਿਵਿਰਤੀ ਨਹੀਂ ਹੁੰਦੀ, ਤੇਰੇ ਕੋਲ ਕੋਈ ਸ਼ਕਤੀ ਆ ਜਿਹਦੇ ਨਾਲ ਨਿਵਿਰਤੀ ਹੁੰਦੀ ਹੈ। ਮਹਾਰਾਜ ਕਹਿੰਦੇ ਨਤੀਜਾ ਹੋਏਗਾ, ਮਤ ਦੇਖ ਭੂਲਾਂ ਵਿਸਰਾ ਤੇਰਾ ਚਿੱਤ ਨਾ ਆਵਾ ਨਾ। ਚੌਥੀ ਵੱਡੀ ਪ੍ਰਾਪਤੀ ਦੁਨੀਆਂ ਦੇ ਅੰਦਰ ਰਾਜਸੀ ਸ਼ਕਤੀ ਹੈ, ਰਾਜਾ ਬਣਨਾ ਸਾਰੀ ਦੁਨੀਆਂ ਦਾ। ਕਹਿੰਦੇ ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ, ਸਾਰੇ ਹੁਕਮ ਨੇ, ਕੋਈ ਕਾਨੂੰਨ ਮੇਰੇ ਉੱਤੇ ਲਾਗੂ ਨਹੀਂ ਹੈ। ਜਿਹੜਾ ਮੂੰਹ 'ਚੋਂ ਨਿਕਲ ਗਿਆ ਉਹ ਹੁਕਮ ਬਣ ਗਿਆ, ਪ੍ਰੈਸੀਡੈਂਟ ਬਣ ਗਿਆ, ਉਹਦੇ ਮੁਤਾਬਕ ਇਹ ਕਾਨੂੰਨ ਘੜਿਆ ਜਾਣਾ ਵੀ ਬਾਦਸ਼ਾਹ ਦੀ ਜ਼ਬਾਨ ਤੋਂ ਆ ਗੱਲ ਨਿਕਲੀ ਹੈ। ਕਹਿੰਦੇ ਇਹਦੇ ਨਾਲ ਮਾਨ ਆ ਬਣੇਗਾ ਅੰਦਰ, ਉਹਦੇ ਨਾਮ ਨੂੰ ਭੁਲਾ ਦੇਣਾ, ਮਤ ਦੇਖ ਭੁੱਲਾਂ ਦਿਸਰਾ ਤੇਰਾ ਚਿੱਤ ਨਾ ਆਵੇ ਨਾ। ਫਿਰ ਨਾਮ ਕਿੱਡੀ ਬੜੀ ਚੀਜ਼ ਹੈ ਮਹਾਰਾਜ ਕਹਿੰਦੇ, ਜੇ ਤੇਰੇ ਅੰਦਰ ਨਾਮ ਤਾਂ ਜਾਂਦਾ, ਜੇ ਨਾਮ ਨਹੀਂ ਫਿਰ ਤੂੰ ਮਰਿਆ ਹੋਇਆ ਬੰਦਾ, ਤੁਰਦੀ ਫਿਰਦੀ ਲੋਕ। ਸੋ ਜੀਵਿਆ ਜਿਸਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤਾਂ ਨਾਮ ਨੂੰ ਭੁੱਲ ਕੇ ਜਿੰਨਾ ਖਾਂਦਾ ਜਿੰਨਾ ਪਹਿਣਦਾ। ਕਹਿੰਦੇ ਮ੍ਰਿਤਕ ਦਾ ਸ਼ਿੰਗਾਰ, ਮੁਰਦੇ ਨੂੰ ਸ਼ਿੰਗਾਰ ਲਾ ਰਿਹਾ, ਕਿਉਂਕਿ ਤੇਰੇ ਅੰਦਰ ਜ਼ਿੰਦਗੀ ਦੀ ਰੌ ਨਹੀਂ ਰੁਕਦੀ, ਜੀਵਨ ਨਹੀਂ ਤੇਰੇ ਅੰਦਰ। ਖਾਣ ਪੀਣ ਵਾਲੀ ਇੱਕ ਮਸ਼ੀਨ ਹੈ, ਇਹਨੂੰ ਸ਼ਿੰਗਾਰੀ ਜਾ ਜਿੰਨਾ ਤੇਰਾ ਜੀ ਕਰਦਾ। ਤੇਰੇ ਅੰਦਰ ਤੌਲ ਫੁੱਲ ਜਲਿਆ ਪਿਆ, ਰਸ ਨਹੀਂ ਹੈ, ਫਰਸਟ੍ਰੇਸ਼ਨ ਹੈ ਤੇਰੇ ਅੰਦਰ। ਕਿਉਂ? ਕਿਉਂਕਿ ਤੂੰ ਨਾਮ ਭੁੱਲਿਆ ਹੈ। ਕਿੰਨਾ ਡੈਮੇਜ ਹੋ ਗਿਆ ਬ੍ਰੇਨ, ਨਰਵਸ ਸਿਸਟਮ ਸਾਰਾ ਅਪਸੈਟ ਕਰ ਲਿਆ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ 'ਤੇ। ਪ੍ਰਾਪਤ ਹੋ ਕੇ ਫਿਰ ਨਰਵਸ ਸਿਸਟਮ ਠੀਕ ਹੋ ਗਿਆ ਨਹੀਂ ਹੁੰਦਾ। ਮੈਂ ਆਪਣਾ ਗੁਰਪੁਰਸ਼ ਦੇਖਿਆ ਬ੍ਰਹਮਾ ਜੀ, ਮਹਾਰਾਜ ਕਹਿੰਦੇ ਮਦਾਨਿਆ ਸੰਸਾਰ ਇਹਨਾਂ ਚੀਜ਼ਾਂ 'ਚ ਪਿਆ ਹੋਇਆ, ਇਹਨੂੰ ਨਾਮ ਦਾ ਨਹੀਂ ਪਤਾ ਹੈ। ਪਾਤਸ਼ਾਹ ਤੁਸੀਂ ਇੰਨਾ ਸਮਝਾਉਂਦੇ ਆ ਫਿਰ ਨਹੀਂ ਪਤਾ ਲੱਗਦਾ, ਕਹਿੰਦੇ ਹੈ ਨਹੀਂ ਇਹਨਾਂ ਦੇ ਭਾਗਾਂ 'ਚ ਚੀਜ਼। ਬਿਨਾਂ ਭਾਗਾਂ ਤੇ ਗੁਰੂ ਨਹੀਂ ਮਿਲਦਾ, ਗੁਰੂ ਤੇ ਬਗੈਰ ਨਾਮ ਨਹੀਂ ਮਿਲਦਾ। ਭਾਗਾਂ ਤੋਂ ਵੀ ਹੁਣੇ ਪੁਰਸ਼ ਤੁਰੇ ਫਿਰਦੇ ਨੇ, ਇਸ ਦਾ ਹੋਕਾ ਦਿੰਦੇ ਆ। ਕਹਿੰਦੇ ਮਹਾਰਾਜ ਤੁਸੀਂ ਇੰਨਾ ਸਮਝਾਉਂਦੇ ਹੋ, ਇੰਨੇ ਡਿਸਕੋਰਸਿਸ ਕਰਦੇ ਹੋ, ਇੰਨਾ ਕੀਰਤਨ ਕਰਦੇ ਹੋ, ਤੁਸੀਂ ਕਿੱਡੇ ਕਿੱਡੇ ਮੰਤਕ ਸਮਝਾਉਂਦੇ ਹੋ, ਫਿਰ ਕਿਉਂ ਨਹੀਂ ਸਮਝਦੇ? ਉੱਥੇ ਦੇ ਉੱਥੇ ਰਹਿੰਦੇ ਨੇ। ਕਹਿੰਦੇ ਮਰਦਾਨੀਆ ਕਦਰਦਾਨ ਨਹੀਂ ਹੈ, ਰੁਚੀ ਨਹੀਂ ਹੈ ਇੱਧਰ, ਰੁਚੀ ਬਣ ਗਈ ਨਹੀਂ, ਰੁਚੀ ਹੋਰ ਪਾਸੇ ਪੈ ਗਈ, ਗੱਲ ਸਮਝਣ ਦਾ ਯਤਨ ਨਹੀਂ ਕਰਿਆ। ਪਸ਼ੂਆਂ ਵਾਂਗੂ ਖਾਣ ਪੀਣ 'ਚ ਲੱਗੇ ਹੋਏ ਤਾਂ ਫਿਰ ਕਿਹਾ ਮਹਾਰਾਜ ਕਹਿੰਦੇ ਹੁਣ ਤੂੰ ਚੁੱਪ ਕਰ, ਤੈਨੂੰ ਸਮਝਾਵਾਂਗੇ ਪ੍ਰੈਕਟੀਕਲੀ, ਫਿਰ ਤੇਰੀ ਸਮਝ 'ਚ ਆਉਂਦੀ। ਅੱਗੇ ਚੱਲੇ, ਚੱਲਦੇ ਚੱਲਦੇ ਦੂਸਰੇ ਦਿਨ ਮਹਾਰਾਜ ਕਹਿੰਦੇ ਮਦਾਨਿਆ ਉਹ ਕੀ ਹੈ? ਕਹਿੰਦਾ ਮਹਾਰਾਜ ਉਹ ਤਾਂ ਸ਼ਹਿਰ ਦੀਆਂ ਮਮਟੀਆਂ ਦਿਸਦੀਆਂ, ਉੱਪਰਲੀਆਂ ਜਿਹੜੇ ਉੱਚੀਆਂ ਬਿਲਡਿੰਗਾਂ ਨੇ ਉਹਨਾਂ ਦੇ ਉੱਤੇ ਜਿਹੜੇ ਬਣਾਏ ਹੋਏ ਨੇ ਉਹ ਬੁਰਜੇ ਉਹ ਦਿਸਦੇ। ਕਹਿੰਦੇ ਫਿਰ ਸ਼ਹਿਰ ਆ ਗਿਆ ਬਿਸ਼ੰਬਰਪੁਰ, ਪਟਨਾ ਜਿਹਨੂੰ ਕਹਿੰਦੇ ਆ, ਪਾਟਲੀ ਪੁੱਤਰ ਕਹਿੰਦੇ ਸੀ। ਕਹਿੰਦੇ ਅਸੀਂ ਤਾਂ ਇੱਥੇ ਬੈਠਦੇ ਹਾਂ ਅਤੇ ਤੂੰ ਪ੍ਰਸ਼ਾਦਾ ਛੱਡ ਗਿਆ, ਹੱਸਣ ਲੱਗ ਗਿਆ। ਕਹਿੰਦਾ ਮਹਾਰਾਜ ਪ੍ਰਸ਼ਾਦਾ ਛੱਡ ਗਿਆ ਮੈਂ? ਕਹਿੰਦੇ ਹੱਸਦਾ ਕਿਉਂ ਹੈ? ਬਾਲ ਸਿਖਾਈ ਸੀਗਾ ਹਰ ਵਕਤ ਨਾਲ ਰਹਿਣ ਦਾ, ਅਤੇ ਦੂਸਰੇ ਗੁਰੂ ਨਾਨਕ ਸਾਹਿਬ ਐਂ ਨਹੀਂ ਸੀ ਵੀ ਡਰਾਉਂਦੇ ਸੀ, ਉਹ ਤਾਂ ਨਿਰੇ ਹੀ ਪਿਆਰ ਦੀ ਮੂਰਤ ਸੀ, ਹਿਊਮਰਸ ਸੀਗੇ, ਡਰਾਉਂਦੇ ਨਹੀਂ ਸੀ ਕਿਸੇ ਨੂੰ ਵੀ ਭਵਾਂ ਚੁੜੀਆਂ ਹੋਈਆਂ ਨੇ ਅਤੇ ਮੱਥੇ ਦੇ ਵਿੱਚ ਕੁੱਟੀਆਂ ਪਾਈਆਂ ਹੋਈਆਂ। ਗੁਰੂ ਨਾਨਕ ਤਾਂ ਖਿੜੇ ਪਏ ਸੀ ਫੁੱਲਾਂ ਨੂੰ, ਜਿਹੜਾ ਦੇਖਦਾ ਸੀ, ਚਾਹੇ ਪਸ਼ੂ ਦੇਖਦਾ ਸੀ, ਪੰਛੀ ਦੇਖਦਾ ਸੀ, ਜੀ ਕਰਦਾ ਸੀ ਵੀ ਇਹਨਾਂ ਦੇ ਕੋਲ ਆ ਜਾਣ। ਖਿੱਚ ਪੈਂਦੀ ਸੀ ਹਰੇਕ, ਵੱਡੇ ਵੱਡੇ ਡਾਕੂਆਂ ਨੇ ਦੇਖਿਆ ਦਰਸ਼ਨ ਕਰਦੀ ਸਾਰ ਖਿੱਚ ਪੈਂਦੀ, ਇਹੋ ਜਿਹਾ ਤਾਂ ਅਸੀਂ ਅੱਜ ਤਾਈਂ ਨਹੀਂ ਕੋਈ ਦੇਖਿਆ। ਸੋ ਐਸੇ ਗੁਰੂ ਨਾਨਕ ਦੇ ਕੋਲ ਖੁੱਲੀਆਂ ਗੱਲਾਂ ਕਰ ਲੈਂਦੀ। ਕਹਿੰਦੇ ਹੱਸਿਆ ਕਿਉਂ? ਕਹਿੰਦੇ ਮਹਾਰਾਜ ਤੁਸੀਂ ਤਾਂ ਐਂ ਕਹਿ ਤਾ ਜਿਵੇਂ ਕਿ ਮੇਰੇ ਉੱਥੇ ਬਾਗਰ ਬੈਠੇ ਹੁੰਦੇ। ਕਹਿੰਦੇ ਫਿਰ ਕੀ ਕਰਦਾ ਉਹਨੇ? ਕਹਿੰਦੇ ਸੱਚੇ ਪਾਤਸ਼ਾਹ ਪਹਿਲਾਂ ਮੈਂ ਜਾਣਾ, ਬੜਾ ਸਾਵਧਾਨੀ ਨਾਲ ਵਰਤਦਾ, ਤੁਹਾਡੇ ਨਾਲ ਰਹਿਣ ਨਾਲ ਮੈਨੂੰ ਕਈ ਤਜਰਬੇ ਹੋ ਗਏ, ਕਿਉਂਕਿ ਪ੍ਰਦੇਸ਼ ਤੁਰੇ ਫਿਰਦੇ ਆ, ਮੈਨੂੰ ਬੰਦਿਆਂ ਦੇ ਮੱਥੇ ਪੜ੍ਹਨ ਦੀ ਜਾਚ ਆ। ਕਹਿੰਦਾ ਮੈਂ ਦੇਖਦਾ ਵੀ ਮੱਥਾ ਖਿੜਿਆ ਹੋਇਆ ਹੋਵੇ ਕਿਸੇ ਭਾਗਾਂ ਵਾਲੇ। ਕਹਿੰਦੇ ਕੋਈ ਕੋਈ ਮਿਲਦਾ ਜਿਹੜਾ ਸਮਾਈਲਿੰਗ ਫੇਸ ਹੁੰਦਾ, ਸਾਡੇ ਦੇਸ਼ 'ਚ ਸਮਾਈਲਿੰਗ ਫੇਸ ਲੱਭਣਾ ਹੀ ਔਖਾ। ਅਮਰੀਕਾ ਚਲੇ ਜਾਓ, ਉੱਥੇ ਤੁਹਾਨੂੰ ਕੁੱਟੀਆਂ ਵਾਲਾ ਹੀ ਲੱਭਣਾ ਔਖਾ ਹੋ ਜਾਣਾ, ਖਿੜੇ ਖਿੜੇ ਫਿਰਦੇ ਨੇ ਜਿਵੇਂ ਫੁੱਲ ਖਿੜੇ ਹੁੰਦੇ। ਜਦ ਇੱਕ ਦੂਜੇ ਵੱਲ ਦੇਖਦੇ ਹਾਂ ਮੁਸਕਰਾ ਕੇ, ਹਾਈ ਇਸ ਤਰ੍ਹਾਂ ਆਵਾਜ਼ ਦਿੰਦੇ, ਮਿੱਤਰ ਕਹਿੰਦੇ ਨੇ, ਫਰੈਂਡ। ਕੋਈ ਐਂ ਨਹੀਂ ਹੈ ਵੀ ਕੁੱਟਿਆ ਕਿੜਿਆ ਫਿਰਦਾ, ਖੁਸ਼ ਤੁਰੇ ਫਿਰਦੇ। ਅਤੇ ਸਾਡੇ ਮੱਥੇ 'ਚ ਕੁੱਟੀਆਂ ਪਾਈਆਂ ਨੇ, ਖਬਰ ਨਹੀਂ ਕਾਹਲੀ ਕਿਹੜੀਆਂ ਪਰੇਸ਼ਾਨੀਆਂ ਨਾਲ ਅਸੀਂ ਘੇਰੇ ਗਏ। ਸਵਾਏ ਐਸਾ ਬਣ ਗਿਆ, ਦੁਕਾਨਦਾਰ ਆਉਂਦੇ ਜੀ ਮੇਰੀ ਦੁਕਾਨ ਨਹੀਂ ਚੱਲਦੀ। ਮੈਂ ਤੇਰੀ ਦੁਕਾਨ 'ਚ ਚੱਲਣੀ ਹੈ? ਕਹਿੰਦਾ ਜੀ ਕਿਉਂ? ਮੇਰੇ 'ਚ ਖੋਟ ਹੈ। ਮੈਂ ਤੇਰਾ ਮੱਥਾ ਤਾਂ ਜਲਿਆ ਪਿਆ, ਬਾਗ ਦੇਈ ਦੀ ਸਾਰ ਨੱਠ ਜਾਂਦਾ, ਅੱਖਾਂ ਤੇਰੀਆਂ ਦੇ ਕਿੰਨੀਆਂ ਡਰਾਉਣੀਆਂ, ਮੇਰੇ ਕੋਲ ਆ ਕੇ ਵੀ ਤੂੰ ਡਰਾ ਡਰਾ ਕੇ ਝੱਲ ਗਿਆ। ਮਾੜਾ ਜਿਹਾ ਖੋਲਤਾ ਸਹੀ ਮੱਥੇ ਨੂੰ, ਬੁੱਲਾਂ 'ਤੇ ਲਿਆ ਮੁਸਕਰਾਹਟ, ਬੜੀ ਮੁਸ਼ਕਲ ਦੇ ਨਾਲ ਮੁਸਕਰਾਹਟ ਦੇਖੀ ਮੈਂ ਉਹਦੀ। 10 ਵਾਰੀ ਕਿਹਾ ਮੈਂ ਤੂੰ ਹੱਸ ਕੇ ਦਿਖਾ ਦਿਆ, ਫਿਰ ਵੀ ਅੱਖਾਂ ਕੁੱਟੀਆਂ ਪਈਆਂ, ਡਰ ਲੱਗੇ ਅੱਖਾਂ 'ਤੇ। ਮਗਾ ਇਹਨੂੰ ਦੇਖ ਕੇ ਬੀਬੀਆਂ ਤਾਂ ਨੱਠੇ ਜਾਂਦੀਆਂ, ਤੇਰੇ ਹੁਣ ਕਿੱਥੋਂ ਆ ਜਾਣਗੀਆਂ, ਤੇਰਾ ਵਾਹ ਬੀਬੀਆਂ ਨਾਲ, ਕਿਉਂਕਿ ਸਮਾਏ ਅੰਦਰ ਖੁਸ਼ੀ ਨਹੀਂ ਹੈ, ਫਰਸਟ੍ਰੇਸ਼ਨ ਹੈ ਅੰਦਰ, ਜਲੇ ਪਏ ਅਸੀਂ ਅੰਦਰ। ਸੋ ਕਹਿੰਦਾ ਮਹਾਰਾਜ ਮੈਂ ਉਹ ਜਿਹੇ ਨੂੰ ਤਾਂ ਨਹੀਂ ਬੁਲਾਉਂਦਾ, ਸਮਾਈਲਿੰਗ ਫੇਸ ਕੋਈ ਆ ਜਾਂਦਾ ਫਿਰ ਮੈਂ ਉੱਥੇ ਸਤ ਕਰਤਾਰ ਦੀ ਆਵਾਜ਼ ਦਿੰਦਾ। ਕਹਿੰਦੇ ਉਹ ਵੀ ਮੈਨੂੰ ਕਹਿੰਦਾ ਹੈ, ਫਿਰ ਕਹਿੰਦੇ ਅਸੀਂ ਬਚਨ ਕਰਦੇ ਹਾਂ ਵੀ ਕਿੱਥੋਂ ਆਏ ਹਾਂ, ਸਾਰਾ ਕੁਝ ਪੁੱਛਦਾ ਹੈ। ਫਿਰ ਮਹਾਰਾਜ ਉਹ ਮੈਨੂੰ ਪੁੱਛ ਲੈਂਦਾ ਆਪੇ ਵੀ ਕੋਈ ਸੇਵਾ ਦੱਸੋ, ਫਿਰ ਮੈਂ ਦੱਸ ਦਿੰਦਾ ਵੀ ਇਸ ਤਰ੍ਹਾਂ ਅਸੀਂ ਤਿੰਨ ਜਣੇ ਹਾਂ ਜਾਂ ਚਾਰ ਜਣੇ ਹਾਂ ਅਤੇ ਪ੍ਰਸ਼ਾਦਾ ਛੱਡਣਾ। ਫਿਰ ਬੜੇ ਪ੍ਰੇਮ ਨਾਲ ਨਾਏ ਮਹਾਰਾਜ ਤੁਹਾਡੇ ਦਰਸ਼ਨ ਕਰਦਾ ਹੈ ਅਤੇ ਨਾਲੇ ਪ੍ਰਸ਼ਾਦਾ ਬਣਾ ਕੇ ਇੱਥੇ ਲਿਆ। ਕਹਿੰਦੇ ਭਲਾ ਮਰਦਾਨਿਆ ਜੇ ਇਹੋ ਜਿਹਾ ਨਾ ਮਿਲੇ, ਫਿਰ ਮਹਾਰਾਜ ਮੇਰੇ ਮੂਹਰੇ ਕੀ ਚਾਰ ਹੈ, ਫਿਰ ਮੈਨੂੰ ਗਾਲਾਂ ਪੈਂਦੀਆਂ, ਮੈਂ ਜਾ ਕੇ ਮੰਗ ਲੈਂਦਾ, ਭੁਗਤਾ ਲੱਗੀ ਹੁੰਦੀ ਹੈ। ਕਹਿੰਦੇ ਇਕੱਠਾ ਇਕੱਠਾ ਤੁਰਿਆ ਹੋਏਗਾ, ਕੰਮ ਨਹੀਂ ਕਰਦਾ ਕਿਤੇ, ਕੋਈ ਕਹਿੰਦਾ ਚੋਰ ਹੋਣਾ ਅੰਦਰ ਤਾੜ। ਮਹਾਰਾਜ ਜਿਹੜੀ ਨਹੀਂ ਗੱਲ ਉਹ ਸੁਣਦੀ, ਮਹਾਰਾਜ ਜਲਾਲ ਚਾਰ। ਕਹਿੰਦੇ ਮਦਾਨਿਆ ਨਿਰੰਕਾਰ ਜੀ ਕਰਦੇ ਹੋਏ ਚਾਕਰੀ ਤੇ ਦੁਨੀਆਂ ਦੇ ਅੱਗੇ ਹੱਥ ਹੱਟ ਗਏ, ਚਰਨ ਕਰ ਲਿਆ ਡਰਾਵਾ, ਅੰਗੂਠੇ ਨਾਲ ਜ਼ਮੀਨ ਪੁੱਟ। ਕਹਿੰਦੇ ਆ ਚੁੱਕ ਲੈ ਲਾਲ, ਇਹ ਬੜਾ ਕੀਮਤੀ ਲਾਲ ਹੈ, ਜਾਂ ਇਹਦਾ ਮੁੱਲ ਪੁੱਛਿਆ ਹੀ ਨਾਲੇ ਪ੍ਰਸ਼ਾਦੇ ਛੱਡਿਆ ਵੇਚੀ ਨਾ। ਸ਼ਹਿਰ ਚਲਿਆ ਗਿਆ, ਪਹਿਲਾਂ ਸਬਜ਼ੀ ਬਰੋਸ਼ਾਂ 'ਤੇ ਚਲਿਆ ਗਿਆ। ਉੱਥੇ ਜਾ ਕੇ ਮੁੱਲ ਪੁੱਛਿਆ ਅਤੇ ਨਾਲ ਕਿਹਾ, ਭਾਈ ਮੈਨੂੰ 1.25 ਸੇਰ ਫਲ ਦੇ। ਆਹਦਾ ਨਾ ਇਹ ਮੁੱਲ ਦੱਸਦੇ, ਮੇਰੇ ਕੋਲ ਜਿਹੜਾ ਬੜੀ ਕੀਮਤੀ ਚੀਜ਼ ਹੈ ਹੱਥ 'ਚ ਫੜਿਆ, ਇਹ ਸਿਰ ਤੋਂ ਲੈ ਕੇ ਪੈਰਾਂ 'ਤੇ ਮਦਾਨੇ 'ਤੇ ਦੇਖੀ ਜਾਂਦਾ, ਦਿਮਾਗ ਵਿੱਚ ਆ ਗਿਆ ਵੀ ਸਮਝੀਏ ਦਿਮਾਗ ਫਿਰਿਆ ਹੋਇਆ, ਪੱਥਰ ਚੱਕੀ ਫਿਰਦਾ। ਕਹਿੰਦਾ ਭਾਈ ਤੂੰ ਪਰਦੇਸੀ ਹੈ, 2 ਮੂਲੀਆਂ ਲੈ ਲੈ, ਆਹ ਛੱਡ ਦੇ ਮੇਰੇ ਕੋਲ ਵੱਟੀ ਦੀ, ਇਹਦਾ ਮੁੱਲ ਕੋਈ ਨਹੀਂ ਹੈ, ਇਹਦਾ ਦਰਿਆ 'ਚ ਵੀ ਮਿਲ ਜਾਂਦੀ, ਕਿਉਂਕਿ ਤੂੰ ਚੁੱਕ ਕੇ ਲਿਆ, ਜਰਾ ਸੋਹਣੀ ਆ ਮੈਨੂੰ। ਅੱਗੇ ਚਲਿਆ ਗਿਆ ਅਲਮਾਰੀ ਕੋਲ, ਉਹਨੇ ਅੱਜ ਸਿਰ ਲਿਖਿਆ ਹੀ ਬਥੇਰਾ ਕਿਹਾ ਵੀ ਇਹ ਬੜਾ ਕੀਮਤੀ ਹੈ। ਜਿੰਨੇ ਗਾਗਲੇ ਸੀ ਸਾਰੇ ਦੇ ਕੇ ਹੱਥ ਪਏ, ਇੱਕ ਨੇ ਪੁਲਪੁੜੀ ਕੋਲ ਸਰਕਲ ਕੱਟਤਾ ਵੀ ਇਹਦਾ ਦਿਮਾਗ ਵਿਕਿਆ। ਹਲਵਾਈ ਕਹਿਣ ਲੱਗਿਆ, ਅੱਜ ਸਿਰ ਮਠਿਆਈ ਲੈ ਲੈ, ਇਹ ਪਾਸ ਟੂ ਹੈ ਮੇਰੀ ਤਕੜੀ 'ਚ, ਅਤੇ ਇਹੋ ਜਿਹੇ ਤਾਂ ਸਾਡੇ ਬੱਚੇ ਗੰਗਾ 'ਤੇ ਗਏ ਬੇਅੰਤ ਲੈ ਆਉਂਦੇ। ਚਲਿਆ ਗਿਆ ਉੱਥੋਂ ਬਜਾਜ ਕੋਲ, ਗਿਆ 2 ਗਜ ਕੱਪੜਾ ਔਫਰ ਕਰਿਆ, ਉਹਨੇ ਵੀ ਐਵੇਂ ਕਹਿੰਦਾ ਬਥੇਰਾ ਸਮਝਿਆ। ਜੌਹਰੀ ਕੋਲ ਚਲਿਆ ਗਿਆ, 10 ਰੁਪਈਏ ਮੁੱਲ ਪਾਤਾ, ਸ਼ੁਕਰ ਹੈ ਕਹਿੰਦਾ 10 ਤਾਂ ਪਏ। ਉਦੋਂ ਅੱਗੇ ਚਲਿਆ ਗਿਆ ਪੁਛਤਾ ਪਛਾਣ ਦਾ, ਸਾਲ ਸਰਾਏ ਜੌਹਰੀ ਕੋਲ ਚਲੇ ਜਾ ਕੇ ਬੈਲ ਦਿੱਤੀ, ਰੱਸੀ ਲੜਕਦੀ ਸੀ ਖਿੱਚੀ ਅੰਦਰ ਬੈਲ ਹੋਈ। ਨੌਕਰ ਆਇਆ ਜਿਸਦਾ ਨਾਮ ਅਦਰਕਾ ਸ਼ਾਹ, ਮਰਦਾਨੇ ਨੇ ਸਮਝਿਆ ਕਿ ਸ਼ਾਹ ਜੀ ਆ ਗਏ। ਕਹਿੰਦਾ ਸ਼ਾਹ ਜੀ ਸਤਿ ਸਰਕਾਰ। ਕਹਿਣ ਲੱਗੇ ਭਾਈ ਮੈਂ ਤਾਂ ਸ਼ਾਹ ਜੀ ਨਹੀਂ, ਮੈਂ ਤਾਂ ਨੌਕਰ ਹਾਂ, ਕੀ ਨਾਂ ਹੋਇਆ ਤੁਹਾਡਾ? ਕਹਿੰਦੇ ਮੇਰਾ ਨਾਂ ਮਰਦਾਨਾ ਹੈ। ਕਿੱਥੋਂ ਆਏ? ਕਹਿੰਦੇ ਅਸੀਂ ਪੰਜਾਬ ਦੇਸ਼ ਤੋਂ, ਮਦਰ ਦੇਸ਼ ਤੋਂ ਆਏ। ਕੀ ਕੰਮ ਹੈ? ਕਹਿੰਦੇ ਆਹ ਮੇਰੇ ਕੋਲ ਇੱਕ ਚੀਜ਼ ਹੈ, ਇਹਦਾ ਮੁੱਲ ਪੁੱਛ ਲਿਆ। ਦੇਖ ਕੇ ਹੈਰਾਨ ਹੋ ਗਏ, ਅੱਟੇ ਸੱਟੇ ਲਾਉਂਦਾ ਹੈ ਵੀ ਕਿੰਨਾ ਕੁ ਮੁੱਲ ਹੈ। ਇਹਨੇ ਨੂੰ ਉੱਪਰ ਚਲਿਆ ਗਿਆ ਮਰਦਾਨੇ ਨੂੰ ਨਾਲ ਲੈ ਕੇ, ਕਹਿੰਦੇ ਕੀ ਗੱਲ ਹੈ? ਕਹਿੰਦੇ ਜੀ ਆਹ ਭਾਈ ਮਰਦਾਨਾ ਜੀ ਆਏ ਨੇ, ਆਹ ਚੀਜ਼ ਹੈ ਨਾ ਕੋਈ ਬੜੀ ਸੋਹਣੀ ਸ਼ੇਰ, ਸ਼ਾਹ ਜੀ ਮੈਂ ਅੱਜ ਦੇਖੀ ਹੈ, ਆਹ ਪਹਿਲਾਂ ਨਹੀਂ ਮੈਂ ਇਹ ਜੀ ਕਦੇ ਦੇਖੀ, ਕਿਉਂਕਿ ਕਾਫ਼ੀ ਦੇਰ ਹੋ ਗਈ ਸੀ ਸਰਵਿਸ ਕਰਦੇ। ਕਹਿੰਦੇ ਬੇਟਾ ਕਿੰਨਾ ਕੁ ਮੁੱਲ ਹੈ? ਕਹਿੰਦੇ 1000 ਰੁਪਈਆ ਲੱਗਦਾ ਮਹਾਰਾਜ ਨੇ, 1000 ਰੁਪਈਏ ਦਾ ਮੁੱਲ ਹੁਣ ਦੇ ਲੱਖ ਵਰਗਾ ਸੀ। ਹੁਣ ਜੇ ਕਹਿ ਦਈਏ ਵੀ 1 ਲੱਖ ਰੁਪਈਆ ਇਹਦਾ ਮੁੱਲ, ਅਸੀਂ ਹੈਰਾਨ ਹੋ ਜਾਣ। ਕਹਿੰਦਾ ਦਿਖਾ ਦਾ ਮੈਨੂੰ। ਜਦ ਹੱਥ 'ਚ ਲਾਲ ਫੜਿਆ, ਮੂੰਹ ਅੱਡਿਆ ਹੀ ਰਹਿ ਗਿਆ, ਛਾਤੀ 'ਚ ਸਵਾਸ ਅੰਦਰ ਨੂੰ ਖਿੱਚੀ ਜਾਂਦਾ, ਬਾਹਰ ਨੂੰ ਕੱਢਣਾ ਭੁੱਲ ਗਿਆ, ਬਟਨ ਟੁੱਟਣ ਲੱਗ ਗਿਆ, ਬੋਲ ਨਹੀਂ ਹੁੰਦਾ, ਇਸ਼ਾਰੇ ਕਰਦਾ ਹੱਥ ਨਾਲ ਤਜੋੜੀ ਵੱਲ। ਥੋੜ੍ਹੀ ਦੇਰ ਦੇ ਬਾਅਦ ਬੋਲਿਆ, ਬੇਟਾ ਕਿਸਮਤ ਜਾਗ ਗਈ, ਇਹ ਤਾਂ ਉਹ ਨਾਇਆਬ ਲਾਲ ਹੈ ਜਿਹਦੇ ਬਾਰੇ ਸਾਡੇ ਬਜ਼ੁਰਗ ਅਤੇ ਉਸਤਾਦ ਦੱਸਿਆ ਕਰਦੇ ਸੀ। ਸ਼ੁਕਰ ਹੈ ਮੇਰੀ ਜ਼ਿੰਦਗੀ 'ਚ ਦੇਖਣਾ ਨਸੀਬ ਹੋ ਗਿਆ, ਨਾਇਆਬ ਹੈ, ਇਹ ਨਹੀਂ ਮਿਲਿਆ ਕਰਦਾ ਕਦੇ, ਸੁਣਦੇ ਸੀ ਇਹਦੀਆਂ ਕਹਾਣੀਆਂ ਪਰ ਅੱਜ ਅੱਖਾਂ ਨਾਲ ਦੇਖ। ਬੇਟਾ 100 ਰੁਪਈਆ ਤਜੋੜੀ 'ਚੋਂ ਲਿਆ ਕਰ, ਲਾਲ ਚੌਂਕੀ 'ਤੇ ਰੱਖਤਾ, 100 ਰੁਪਈਆ ਲੈ ਕੇ ਮੱਥਾ ਟੇਕਿਆ, ਮਰਦਾਨੇ ਦੇ ਚਿਹਰੇ ਵੱਲ ਦੇਖ ਕੇ ਭਾਂਪਣ ਦਾ ਯਤਨ ਕਰਿਆ ਅਤੇ ਸਮਝ ਗਿਆ ਵੀ ਇਹ ਸਮਝਦਾ ਵੀ ਸ਼ਾਇਦ ਇਹਦਾ ਮੁੱਲ 100 ਰੁਪਈਏ। ਕਹਿੰਦਾ ਭਾਈ ਮਰਦਾਨਾ ਮੈਂ ਮੁੱਲ ਨਹੀਂ ਦੇ ਰਿਹਾ, ਇਹਦਾ ਨਾਇਆਬ ਲਾਲ ਹੈ, ਇਹਦੀ ਦਰਸ਼ਨ ਭੇਟਾ ਹੀ 100 ਰੁਪਈਏ, ਅਤੇ ਮੁੱਲ ਨਹੀਂ ਇਹਦਾ ਹੈ, ਤੁਹਾਡਾ ਹੈ। ਕਹਿੰਦੇ ਨਾ, ਮੇਰੇ ਮਾਲਕ ਨੇ। ਕੀ ਨਾਂ ਹੈ ਤੁਹਾਡੇ ਮਾਲਕ ਦਾ? ਕਹਿੰਦੇ ਉਹਨੂੰ ਨਾਨਕ ਨਿਰੰਕਾਰੀ ਕਹਿੰਦੇ ਨੇ, ਅਸੀਂ ਸਤਿਗੁਰੂ ਗੁਰੂ ਨਾਨਕ ਦੇਵ ਕਹਿੰਦੇ ਹਾਂ, ਸੰਸਾਰ ਨਾਨਕ ਨਿਰੰਕਾਰੀ ਕਹਿੰਦੇ। ਕਹਿੰਦੇ ਉਹੀ ਤਾਂ ਨਹੀਂ ਕਿਤੇ ਗੁਰੂ ਨਾਨਕ ਜਿਹੜੇ ਸੰਸਾਰ ਨੂੰ ਤਾਰਨ ਵਾਸਤੇ ਕਲਯੁਗ ਵਿੱਚ ਪ੍ਰਗਟ ਹੋਏ? ਹਾਂ ਕਹਿੰਦੇ ਉਹੀ ਨੇ। ਬਹੁਤ ਪ੍ਰਸੰਨ ਹੋਇਆ, 2 ਚੀਜ਼ਾਂ ਦੇ ਅੱਜ ਦਰਸ਼ਨ ਹੋ ਗਏ। ਕਹਿੰਦੇ ਮਰਦਾਨਾ ਜੀ ਪ੍ਰਸ਼ਾਦ ਪਾਣੀ? ਕਹਿੰਦੇ ਪ੍ਰਸ਼ਾਦ ਪਾਣੀ ਕਰਨੀਆਂ ਜਿੱਥੇ ਕੋਈ ਪ੍ਰਬੰਧ ਬਣਿਆ, ਕਿੰਨੀਆਂ ਮੂਰਤੀਆਂ? ਕਹਿੰਦੇ ਕਦੇ ਕਦੇ ਤਾਂ ਅਸੀਂ ਹਜ਼ਾਰਾਂ ਹੋ ਜਾਂਦੇ ਹਾਂ, ਪਰ ਅੱਜ ਅਸੀਂ 3 ਜਣੇ ਹਾਂ। ਮਾਇਆ ਗੁਰੂ ਨਾਨਕ ਨੇ ਮਦਾਨ ਬਾਲਾ ਜੀ, ਚਲੋ ਤੁਸੀਂ ਆਹ ਲੈ ਲਓ 100 ਰੁਪਈਆ, ਅਸੀਂ ਹੁਣ 6 ਆਏ, ਹੋਰ ਨਾ ਕਿਸੇ ਦਾ ਪ੍ਰਸ਼ਾਦ ਪਾਣੀ ਮੰਨਿਆ। ਵਾਪਸ ਕਰ ਪਿਆ, ਇਹਨਾਂ ਨੇ ਕਿਹਾ ਬੇਟਾ ਅਦਰਕਾ ਬਾਗ ਵਿੱਚ ਜਾ ਕੇ ਤਾਜ਼ੇ ਫਲ ਤੋੜਾ ਕੇ ਲਿਆ, ਸੋਹਣੀ ਦੇਸੀ ਘਿਓ ਦੀ ਖੋਪੇ ਦੀ ਅਤੇ ਹੋਰ ਮਠਿਆਈ ਲਿਆ, ਚੰਗੀ ਚੰਗੀ ਬੜੀ ਪਵਿੱਤਰ ਚੰਗੇ ਬਾਸਣਾਂ 'ਚ ਪਾ ਕੇ ਲਿਆ, ਘਰ ਕਹਿ ਜਾ ਵੀ 8-10 ਬੰਦਿਆਂ ਦਾ ਪ੍ਰਸ਼ਾਦਾ ਬਹੁਤ ਛੇਤੀ ਤਿਆਰ ਕਰ ਲਿਆ। ਸਭ ਕੁਛ ਹੋ ਗਿਆ ਅਤੇ ਗੁਰੂ ਨਾਨਕ ਦੇ ਪਾਸ ਮਰਦਾਨਾ ਪਹੁੰਚ ਗਿਆ, ਜਾ ਕੇ 100 ਰੁਪਈਆ ਵੀ ਰੱਖਤਾ ਅਤੇ ਲਾਲ ਵੀ ਰੱਖਤਾ। ਕਹਿੰਦੇ ਮਰਦਾਨਿਆ ਇਹ ਕੀ ਗੱਲ? ਕਹਿੰਦਾ ਮਹਾਰਾਜ ਤੇਰੀਆਂ ਤੂੰ ਜਾ, ਮੇਰਾ ਤਾਂ ਸਿਰ ਚੱਕਰ ਖਾਈ ਲੱਗਾ, ਕਹਿੰਦੇ ਤੇਰੇ ਸਿਰ ਨੂੰ ਕੀ ਹੋ ਗਿਆ? ਕਹਿੰਦੇ ਮਹਾਰਾਜ ਇੰਨੇ ਅਣਜਾਣ ਬੰਦਿਆਂ ਨਾਲ ਵਾਹ, ਕਹਿੰਦਾ ਪਹਿਲਾਂ ਮੈਨੂੰ ਕਹਿੰਦਾ ਹੈ ਬਈ ਦੋ ਮੂਲੀਆਂ ਲੈ ਜਾ, ਦੂਜਾ ਕਹਿੰਦਾ ਵੀ ਅੱਧ ਸਿਰ ਮਠਿਆਈ ਲੈ ਜਾ, ਤੀਜਾ ਕਹਿੰਦਾ ਦੋ ਗਜ ਕੱਪੜਾ ਲੈ ਜਾ, ਇੱਕ ਜੌਹਰੀ ਕਹਿੰਦਾ ਵੀ 10 ਰੁਪਈਏ ਲੈ ਜਾ। ਕਹਿੰਦੇ ਮਦਾਨਿਆ ਤੈਂ ਦੱਸਣੀ ਸੀ ਇਹਦੀ ਇਹਦੇ ਬਾਰੇ, ਤੈਨੂੰ ਸਾਡੇ ਵਚਨ 'ਤੇ ਯਕੀਨ ਨਹੀਂ? ਕਹਿੰਦਾ ਯਕੀਨ ਸੀ ਮਹਾਰਾਜ, ਸੰਸਾਰ ਮੰਨਦਾ ਕਿਸੇ ਦੀ ਗੱਲ? ਇਹਦਾ ਮੇਰੇ ਜੇ ਨੁਕਸ ਕੱਢਣ ਲੱਗ ਗਿਆ ਵੀ ਦਿਮਾਗ ਫਿਰਿਆ ਹੋਇਆ ਬੰਦੇ ਦਾ। ਮਹਾਰਾਜ ਹੈਰਾਨ ਆ, ਸਾਲਸ ਲਾਇਕ ਉਹ ਗਿਆ, ਉਹ ਕਹਿੰਦਾ ਇਹਦਾ ਮੁੱਲੇ ਨਹੀਂ ਕੋਈ ਹੈ, ਜੇ ਮੁੱਲ ਵੇਚਣਾ ਹੈ ਤਾਂ 3-4 ਮਹੀਨੇ ਠਹਿਰੋ, ਭਾਰਤ ਵਰਸ਼ 'ਚੋਂ ਵੱਡੇ ਵੱਡੇ ਦੂਰੋਂ ਵੱਡੇ ਜੌਹਰੀ ਪਾਰਫੂ ਮੰਗਾਊਂਗਾ, ਪਰ ਇਹਦਾ ਮੁੱਲ ਫੇਰ ਵੀ ਨਹੀਂ ਹੈ, ਸਾਰੀ ਦੌਲਤ ਬਾਦਸ਼ਾਹ ਦੇ ਦੇ ਤਾਂ ਵੀ ਨਹੀਂ ਇਹਦਾ ਮੁੱਲ। ਇਹੋ ਜਿਹੇ ਮਹਾਰਾਜ ਲੋਕ ਅਣਜਾਣ, ਇਹਦੇ ਵਧਾਨਿਆਂ ਤੈਨੂੰ ਤਾਂ ਹੀ ਤਾਂ ਅਸੀਂ ਕਹਿੰਦੇ ਸੀ ਬਈ ਕੀਮਤੀ ਚੀਜ਼ਾਂ ਦੀ ਕਦਰ ਕਦਰਦਾਨਾਂ ਤੋਂ ਬਗੈਰ ਨਹੀਂ ਪਿਆ ਗਿਆ। ਕੀ ਜਾਣਦਾ ਹੈ ਸਬਜ਼ੀ ਫਰੋਸ਼ ਲਾਲਾਂ ਦੇ ਬਾਰੇ? ਹਲਵਾਈ ਨੂੰ ਕੀ ਪਤਾ ਹੈ ਲਾਲ ਕੀ ਹੁੰਦੇ ਨੇ? ਬਜਾਜ ਨੂੰ ਕੀ ਪਤਾ ਹੈ? ਮਦਾਨਿਆ ਜਿਸ ਤਰ੍ਹਾਂ ਪੂਰਾ ਜੌਹਰੀ ਲਾਲਾਂ ਦਾ ਕਦਰ ਸ਼ਨਾਸ਼ ਕਦਰ ਕਰਦਾ, ਐਸੇ ਤਰ੍ਹਾਂ ਦੇ ਨਾਲ ਨਾਮ ਦੀ ਕਦਰ ਸੰਸਾਰ ਨੂੰ ਨਹੀਂ ਪਤਾ। ਇਹ ਮੱਝਾਂ ਗਾਈਆਂ ਦੀ ਕਦਰ ਜਾਣਦੇ ਨੇ, ਪ੍ਰੋਪਰਟੀਆਂ ਪਲਾਟਾਂ ਦੀ ਜਾਣਦੇ, ਇੰਡਸਟਰੀਆਂ ਦੀ ਜਾਣਦੇ, ਫਾਰਮਾਂ ਦੀ ਜਾਣਦੇ, ਟਰੱਕਾਂ ਦੀ ਜਾਣਦੇ ਆ, ਬਾਲ ਬੱਚਿਆਂ ਦੀ ਜਾਣਦੇ, ਨੌਕਰੀਆਂ ਦੀ ਜਾਣਦੇ ਨੇ, ਆਪਣੀਆਂ ਹਮੇ ਦੀ ਕਦਰ ਜਾਣਦੇ ਨੇ। ਇਹਨਾਂ ਨੂੰ ਕੀ ਪਤਾ ਇਸ ਬਈ ਨਾਮ ਦੀ ਕੀ ਕਦਰ ਕੀਮਤ ਹੁੰਦੀ ਹੈ? ਕਿੰਨਾ ਹੀ ਦੱਸ ਲਓ, ਨਹੀਂ ਬਦਲਦੇ, ਉੱਥੇ ਦੇ ਉੱਥੇ ਹੀ ਰਹਿੰਦੇ। ਇਹ ਜੇ ਪਤਾ ਹੈ ਮਰਦਾਨਿਆਂ, ਤਾਂ ਇਹ ਪਤਾ ਹੈ ਪਰਮੇਸ਼ਰ ਦੇ ਪਿਆਰਿਆਂ ਨੂੰ।
ਮੈਂ ਮਾਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਮੈਂ ਮਾਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ,
ਮਿੱਟੀ ਦਾ ਟੁਕੜਾ ਹੈ, ਇਹਦੀ ਕੀਮਤ ਕੀ ਪਾਉਣਾ? ਇਹਦੇ ਨਾਲੋਂ ਤਾਂ ਤੇਰੇ ਸਵਾਸ ਕੀਮਤੀ ਨੇ, ਤੇਰਾ ਸਰੀਰ ਕੀਮਤੀ ਹੈ, ਤੇਰੀਆਂ ਅੱਖਾਂ ਕੀਮਤੀ ਨੇ, ਐ ਨਹੀਂ। ਸੋ ਕਹਿੰਦੇ ਨਾਮ ਦੇ ਕੀਮਤ ਮਰਦਾਨਿਆ ਕਦਰ ਸੰਤਾਂ ਨੂੰ ਪਤਾ ਹੁੰਦਾ, ਕੁਛ ਨਾਮ ਦੇ, ਕੁਛ ਕਬੀਰ ਨੂੰ ਜਾ ਕੇ, ਕੁਛ ਰਵਿਦਾਸ ਜੀ ਨੂੰ ਪੁੱਛ ਲੈ ਸੈਣ, ਕੁਛ ਧਨੇ ਨੂੰ ਜਾ ਕੇ, ਹੋਰ ਮਹਾਤਮਾ ਨੂੰ ਪੁੱਛ, ਕਿੱਡੀ ਕਿੱਡੀ ਹਸਤੀ ਸੀ, ਬਾਦਸ਼ਾਹ ਚੱਕਰਵਰਤੀ ਜੋ ਹਿੰਦੁਸਤਾਨ 'ਚ ਹੋਏ ਨੇ ਨਾਮਦੇਵ ਦੇ ਨਾਲ, ਕੌਣ ਸੀ ਦੱਖਣ ਦਾ ਬਾਦਸ਼ਾਹ, ਕਿਹੜਾ ਸੀ ਰਾਜਾ ਜਿਹੜਾ ਰਾਜ ਕਰਦਾ ਸੀ, ਕੋਈ ਜਾਣਦਾ? ਦੱਸ ਸਕੂਗਾ ਵੀ ਇੰਗਲੈਂਡ ਦਾ ਬਾਦਸ਼ਾਹ ਕਿਹੜਾ ਸੀ, ਅਮਰੀਕਾ ਦਾ ਕਿਹੜਾ ਸੀ, ਇਰਾਨ ਦਾ ਬਾਦਸ਼ਾਹ ਕਿਹੜਾ ਸੀ ਉਸ ਵੇਲੇ?